एक बुढ़ी माई जो रात नूं खेत दी रखवाली ते बैठी सी, खरबूजे सन कोई तोड़ ना ले जाया फल, तो बेचारी रात नूं रखवाली करदी सी, भज्जी होई आई, उहनूं ख्याल आया इस अन्ने खोज कोई गिर गया है। रस्सा पा के उहने सुकरात नूं कढ़िया, धन्यवाद कीता सुकरात ने और आख्या माई तेरा बहुत बहुत धन्यवाद, मैं ज्योतिषी हाँ, तू मेरे ते परोपकार कीता है, ते मैं हुण इसके बदले तेरी कुछ सेवा करना चाहना, तू मेरे कोल कल आवी, मैं तेरा हाथ वेखांगा ते मैं तेरा भविष्य दसांगा, मैं ज्योतिषी हाँ नजूमी हाँ, की कुछ तेरे नाल अगे होवेगा मैं सब कुछ दस देंगा, तू आ मेरे कोल। ओ माई कहण लगी, ऐ मेरे बच्चे मेरी उड़ीक ना करी, मैं नहीं आवना है। सुकरात कहिंदे मेरे कोल ते लाइन लगी रहिंदी है, लोकी पहले वक्त मंगदे ने, बड़े बड़े उलमा बड़े बड़े बादशाह हुक्मरान भी मेरे कोल अपना हाथ दिखांदे ने, और ये असर अज भी मौजूद है। मैं अर्ज करना, जदों भारत विच इलैक्शन होंदे ना ते जिन्ने कैंडीडेट खड़े होंदे ना ज्योतिषियां दे चक्कर च पैंदे ने, कदों फार्म दाखिल करिए, जित जावांगे कि नहीं जावांगे, और सिंह भी जांदे ने, सिंह कई साधुओं के पैर भी सिर पर रखवाते हैं, किसी तरीके जित हो सकती, यह भी मैरिज करते हैं, ज्योतिषियों के चक्कर च पै रहे सारे, और ये देश नूं चलाणगे, ये लोग देश नूं चलाणगे, जिन्हों अपनी जिंदगी चलाने की जाच नहीं आती, अजे अपना जीवन चलाने की जाच नहीं आती, पै ने ज्योतिषियों के चक्कर च। और ये सही मैं दसदा पाया, बड़े बड़े मुदब्बर बड़े बड़े सियाने तांत्रिक लोगों के चक्कर च पै रहे, ज्योतिषियों के चक्कर च पै रहे। खैर वो माई कहन लगी, लगता है बहुत सियानी सी, बई मेरी उड़ीक ना करी, मैं नहीं आना, बई मेरे कोल ते बड़े बड़े हुक्मरान आते हैं, उलमा आते हैं, सियाने आते हैं, धनवान आते हैं, गुणवान आते हैं, मैं उन्हों का भविष्य दसदा, तो तू मेरे को नहीं आना चाहती, क्यों, आखिर कारण की है। वह बुढ़ी मां कह लगी, बेटा गल है, तेनू तो ते इतना भी नहीं पता कि अज मैं खोज गिर जाना है रात में, ते मेरा की खाक दसेंगा मैं कदों खोज गिरना है, मेरे बारे की खाक दसेंगा। कहिंदन घर आके सुकरात ने सारियां ज्योतिष दियां किताबां फाड़ दित्तियां, जला दित्तियां, इतनी जियां गल, कहिंदा लै दुनिया का दसदा फिरदा मैं कल की आना है, तो अपना मैनू कख नहीं पता कि मैं खोज गिरना है। ये 100% झूठ है, जो कुछ ज्योतिषी थानू कहते हैं, मनोविज्ञानक नुकते होंगे, थोड़ी बोलेपन का लाभ उठाते हैं, इस चक्कर च कभी ना पैना। सतगुरु की बाणी का फैसला, बियो पूछ ना मसलत धरे, जो कुछ करे सो आपे करे, कल की होना है प्रभु नु पता, किसी नु नहीं पता, बियो पूछ ना मसलत धरे, जो कुछ करे सो आपे करे, क्योंकि किसी को पुछता नहीं, किसी नु दसदा नहीं, तो कुछ नहीं पता कल साढ़े नाल की होना है, परसों साढ़े नाल की होना है, अकाल पुरख नु पता है, तो जब उसनों ही सब कुछ पता है तो उहदे नाल जुड़ो, गल मुकाओ, झंझट सारे खत्म करो, क्यों इन निकम्मे चक्करां विच पाओ। गुरु नानक गुरु गोबिंद सिंह जी ने सानू इस चक्कर च नहीं पाया, और भाई गुरदास जी ने इस दे बहुत कुछ लिखा, इस वक्त मेरा जो है इस सब्जेक्ट नहीं, तो मैं इसनों ही चलाना सी, भाई गुरदास ने इस दे बहुत कुछ लिखा है। खैर मुख्तसर जो है मैं अर्ज करा, भिरगु इस तरह का ज्योतिषी नहीं सी, उन्हें ग्रह नक्षत्रां की चाल का अध्ययन किया, और इस दे नाल प्राकृतिक मंडल की तब्दीली की आउंदी, इस ढंग की खोज करता रहा, इंज कह लो एक साइंटिस्ट सी, इंज कह लो विज्ञानक सी, धार्मिक भी सी पर साइंटिस्ट भी सी। अक्सर साइंटिस्ट धार्मिक नहीं आते, अक्सर विज्ञानक ज्ञानी नहीं आते, पर इहदे कोल दोवें गल सन, इह रब का चिंतन करन वाला भी सी ते संसार का अध्ययन करन वाला भी सी। इहने इक गल दावे नाल कही कि जपदियां जपदियां परमात्मा का नाम अगर किसी का मन बदल गया, जपदिया जपदिया तो उसका तन भी बदलेगा, मन का प्रभाव तन ते पैगा। ये तो असं देखते हैं, जब क्रोध विच होइए मन विच क्रोध होवे, चेहरे के भाव कुछ होर हो जाते हैं, मन विच ईरखा होवे, अखां कुछ होर हो जाएंगे, मन विच हंकार होवे, चेहरा कुछ होर हो जाता है, मन विच प्रेम होवे, चेहरा कुछ होर हो जाता है। कई दफा जबान हां कर रही होंगी, अखां ना कर रही होंगी, दिस पैंदा नहीं, ये गलत कह रहे। कई दफा जबान जिहड़ी है वह ना पई करदी होंदी, अखां दसदियां हां ठीक कबू, कहिंदे अख दे कोलों झूठ बोलण दी समर्था नहीं, अख सच्चाई बयान कर देंदी। ਜ਼ਬਾਨ ਝੂਠ ਬੋਲ ਸਕਦੀ ਹੈ, ਹਿਰਦੇ ਦੇ ਹਾਵ ਭਾਵ ਅੱਖਾਂ ਵਿੱਚ ਪ੍ਰਗਟ ਹੋ ਜਾਂਦੇ ਨੇ। ਕਈ ਦਫ਼ਾ ਜਦ ਬੰਦਾ ਜ਼ਬਾਨ ਨਾਲ ਕਹਿੰਦਾ ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ, ਅੱਖਾਂ ਹੀ ਦੱਸਦੀਆਂ ਵੀ ਇਹਨੇ ਕੰਬਖਤ ਕਿੱਥੋਂ ਮਿਲ ਗਿਆ, ਰਸਤੇ ਜ਼ਰੂਰੀ ਕੰਮ ਜਾ ਰਹੇ ਸੀ, ਇਹ ਕਿੱਥੋਂ ਟਕਰ ਗਿਆ। ਅੱਖਾਂ ਤਾਂ ਇੰਝ ਕਹਿੰਦੀਆਂ ਪਈਆਂ, ਚਿਹਰਾ ਤਾਂ ਇੰਝ ਕਹਿੰਦਾ ਪਿਆ। ਤੁਲਸੀ ਕਹਿੰਦੇ ਨੇ ਆਵਤ ਹੀ ਹਰ ਸ਼ੇ ਨਹੀਂ ਅਰ ਨੈਣ ਨਹੀਂ ਸਨੇ, ਤੁਲਸੀ ਤਾਂ ਨਾ ਜਾਈਏ ਜੋ ਕੰਚਨ ਬਰਸੇ ਨੇ। ਕਹਿੰਦਾ ਤੈਨੂੰ ਵੇਖਦੇ ਹਾਂ ਜੀ ਅੱਖਾਂ ਵਿੱਚ ਪਿਆਰ ਨਹੀਂ ਜਾ ਗਿਆ, ਚਿਹਰੇ ਤੇ ਮੁਸਕਰਾਹਟ ਨਹੀਂ ਆਈ, ਭੁੱਲ ਕੇ ਵੀ ਨਾ ਜਾਈ ਉੱਥੇ ਭਾਵੇਂ ਸੋਨੇ ਦੀ ਬਾਰਿਸ਼ ਪਈ ਹੁੰਦੀ ਹੋਵੇ, ਭਾਵੇਂ ਹੀਰੇ ਮੋਤੀ ਬਰਸਦੇ ਪਏ। ਆਵਤ ਹੀ ਹਰ ਸ਼ੇ ਨਹੀਂ ਅਰ ਨੈਣ ਨਹੀਂ ਸਨੇ, ਤੁਲਸੀ ਤਾਂ ਨਾ ਜਾਈਏ ਜੋ ਕੰਚਨ ਬਰਸੇ ਨੇ। ਮਨ ਦੇ ਹਾਵ ਭਾਵ ਲਾਜ਼ਮੀ ਚਿਹਰੇ ਤੇ ਪ੍ਰਗਟ ਹੁੰਦੇ ਨੇ। ਤੋ ਭਿਰਗੂ ਨੇ ਕਹਿ ਦਿੱਤਾ ਜਦ ਮਨ ਦੀ ਦੁਨੀਆ ਬਦਲ ਜਾਂਦੀ ਹੈ, ਵਿਚਾਰਾਂ ਦੀ ਦੁਨੀਆ ਬਦਲ ਜਾਂਦੀ ਹੈ, ਪਰਮਾਤਮਾ ਦਾ ਨਾਮ ਜਪ ਜਪ ਕੇ ਤੋ ਮਨ ਦੇ ਬਦਲਦਿਆਂ ਤਨ ਵੀ ਬਦਲ ਜਾਂਦਾ ਹੈ, ਵਿਚਾਰਾਂ ਦੀ ਦੁਨੀਆ ਦੇ ਬਦਲਦਿਆਂ ਸਰੀਰ ਵੀ ਬਦਲ ਜਾਂਦਾ ਹੈ, ਔਰ ਹੱਥਾਂ ਵਿੱਚ ਬਣ ਜਾਂਦਾ ਹੈ ਪਦਮ, ਪੈਰਾਂ ਵਿੱਚ ਬਣ ਜਾਂਦੇ ਨੇ ਪਦਮ। ਤੇ ਹੁਣ ਮੈਂ ਕੁਝ ਇਤਿਹਾਸਿਕ ਨੁਕਤੇ ਵੀ ਤੁਹਾਡੇ ਸਾਹਮਣੇ ਰੱਖਾਂ। ਕਹਿੰਦੇ ਨੇ ਪਦਮ ਸੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸੱਜੇ ਪੈਰ ਦੇ ਵਿੱਚ, ਸੱਜੇ ਚਰਨ ਦੇ ਵਿੱਚ। ਪਦਮ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੱਜੇ ਹੱਥ ਵਿੱਚ, ਪਦਮ ਸੀ ਸ੍ਰੀ ਕ੍ਰਿਸ਼ਨ ਦੇ ਖੱਬੇ ਪੈਰ ਦੇ ਵਿੱਚ। ਭਾਈ ਗੁਰਦਾਸ ਇਸ ਦੀ ਵਕਾਲਤ ਕਰਦੇ ਨੇ, ਜਾਏ ਸੁਤਾ ਪ੍ਰਭਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ, ਚਰਨ ਕਮਲ ਵਿੱਚ ਪਦਮ ਹੈ ਝਿਲਮਿਲ ਝਮਕੇ ਵਾਂਗੂ ਤਾਰੇ। ਭਾਈ ਗੁਰਦਾਸ, ਇੱਕ ਸ਼ਿਕਾਰੀ ਆਇਆ ਸੰਧਿਆ ਦਾ ਵਕਤ ਤੇ ਬੜੇ ਉਦਾਸ ਸਨ ਕ੍ਰਿਸ਼ਨ, ਕਿਉਂਕਿ ਕੁੱਲ ਸਾਰੀ ਮਾਰੀ ਜਾ ਚੁੱਕੀ ਸੀ, ਯਾਦਵਾਂ ਦੀ ਕੁੱਲ ਸਾਰੀ ਖਤਮ ਹੋ ਗਈ ਸੀ। ਮਹਾਂਭਾਰਤ ਦੀ ਜੰਗ ਤੋਂ ਬਾਅਦ ਦਾ ਜ਼ਿਕਰ, ਸਭ ਮਾਰੇ ਜਾ ਚੁੱਕੇ ਨੇ, ਸਭ ਖਤਮ ਹੋ ਗਏ। ਇਹ ਪ੍ਰਭਾਸ ਨਾਮ ਦਾ ਤੀਰਥ ਸੋਮਨਾਥ ਮੰਦਿਰ ਦੇ ਕੋਲ ਹੈ ਗੁਜਰਾਤ ਕਾਠੀਆਵਾੜ ਦੇ ਵਿੱਚ, ਔਰ ਬਕਾਇਦਾ ਉਸ ਤਰ੍ਹਾਂ ਦੀ ਮੂਰਤੀ ਬਣਾਈ ਨੇ, ਸ਼ਿਕਾਰੀ ਦਿਖਾਇਆ ਹੈ ਉਹ ਤੀਰ ਕਮਾਨ ਮਾਰ ਰਿਹਾ ਤੇ ਕ੍ਰਿਸ਼ਨ ਦੇ ਚਰਨਾਂ 'ਚ ਲੱਗੇ ਨੇ। ਇਹ ਪ੍ਰਭਾਸ ਇੱਕ ਤੀਰਥ ਹੈ ਸਮੁੰਦਰ ਦੇ ਕੰਢੇ, ਦਾਸ ਨੇ ਦੇਖਿਆ ਸੋਮਨਾਥ ਮੰਦਿਰ ਦੇ ਬਿਲਕੁਲ ਨੇੜੇ ਗੁਜਰਾਤ ਦੇ ਵਿੱਚ। ਜਾਏ ਸੁਤਾ ਪ੍ਰਭਾਸ ਵਿੱਚ, ਕਿਉਂਕਿ ਇਹ ਦੁਆਰਕਾ ਦੇ ਰਾਜਾ ਸਨ, ਦੁਆਰਕਾ ਥੋੜ੍ਹੀ ਜਿਹੀ ਦੂਰੀ ਤੇ ਉੱਥੋਂ। ਜਾਏ ਸੁਤਾ ਪ੍ਰਭਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ, ਚਰਨ ਕਮਲੇ 'ਚ ਪਦਮ ਹੈ ਝਿਲਮਿਲ ਝਮਕੇ ਵਾਂਗੂ ਤਾਰੇ, ਬਦਕ ਆਇਆ ਬਾਲ ਦਾ ਮਿਰਗੇ ਜਾਣ ਬਾਣ ਲੈ ਮਾਰੇ। ਉਹ ਜਿਹੜਾ ਪਦਮ ਸੀ ਉਹ ਅੰਧੇਰੇ ਦੇ, ਕਿਉਂਕਿ ਸੰਧਿਆ ਹੋ ਚੁੱਕੀ ਸੀ, ਤੇ ਸ਼ਿਕਾਰੀ ਨੇ ਸਮਝਿਆ ਹਿਰਨ ਦੀ ਅੱਖ ਹੈ, ਉਹਨੇ ਖਿੱਚ ਕੇ ਬਾਣ ਮਾਰਿਆ, ਸੀਨੇ 'ਚ ਲੱਗਿਆ ਕ੍ਰਿਸ਼ਨ ਨੇ। ਇਸੇ ਤੋਂ ਉਹਨਾਂ ਦਾ ਅੰਤ ਹੋਇਆ, ਇਸੇ ਤੋਂ ਹੀ। ਇਹ ਗਲਵਖੜੀ ਬੱਧਕ ਨੂੰ ਗਲਵਖੜੀ 'ਚ ਲਾਇਆ ਕਿ ਕੋਈ ਨਹੀਂ, ਅਸੀਂ ਇਸੇ ਤਰੀਕੇ ਨਾਲ ਜਾਣਾ ਸੀ, ਤੇਰਾ ਕੋਈ ਕਸੂਰ ਨਹੀਂ, ਤੂੰ ਰੋ ਨਾ। ਉਹ ਰੋਈ ਜਾ ਰਿਹਾ ਸੀ, ਗੱਲ ਵਿੱਚ ਲਿਖਤਾ ਕ੍ਰਿਸ਼ਨ ਜੀ ਔਗੁਣ ਕੀਤੇ ਹਰਨਾ ਚਿਤਾਰੇ। ਭਾਈ ਗੁਰਦਾਸ ਜੀ ਨੇ ਇਸ ਲਈ ਕਿ ਮੁਖਤਸਰ ਮੈਰਸ ਕਰਾਂ, ਆਖਿਆ ਨਹੀਂ ਸਾਡੇ ਜਾਣ ਦਾ ਇਹੀ ਕਾਰਨ ਬਣਨਾ ਸੀ, ਇਹੀ ਕੁਛ ਹੋਣਾ ਸੀ, ਤੇਰੇ ਹੱਥੋਂ ਹੋਣਾ ਸੀ, ਤੂੰ ਰੋ ਨਾ, ਐਸਾ ਹੀ ਹੋਣਾ ਸੀ, ਐਸੀ ਮੇਰੀ ਮੌਤ ਹੋਣੀ ਸੀ। ਚਰਨਾਂ 'ਚ ਪਦਮ ਹੈ, ਪਰ ਜਗਤ ਵਿੱਚ ਜਿਤਨੇ ਸ੍ਰੇਸ਼ਟ ਅਵਤਾਰੀ ਪੁਰਸ਼ ਹੋਏ ਨੇ ਸਾਰਿਆਂ ਦੇ ਹੱਥਾਂ 'ਚ ਤੇ ਪੈਰਾਂ 'ਚ ਦੇਖਣ ਨੂੰ ਨਹੀਂ ਮਿਲਿਆ, ਜਾਂ ਹੋਵੇ ਤੇ ਇਤਿਹਾਸ ਦੇ ਜ਼ਿਕਰ ਨਹੀਂ। ਲੇਕਿਨ ਕੁਛ ਇੱਕ ਦਾ ਹੈ, ਕ੍ਰਿਸ਼ਨ ਦਾ ਹੈ, ਗੁਰੂ ਨਾਨਕ ਦਾ ਹੈ, ਗੁਰੂ ਅਮਰਦਾਸ ਜੀ ਦਾ ਵੀ ਹੈ। ਇਤਿਹਾਸ ਦਾ ਇੱਕ ਪੰਨਾ ਮੈਂ ਤੁਹਾਡੇ ਸਾਹਮਣੇ ਰੱਖਾਂ, ਹਰਿਦੁਆਰ ਦੀ ਗੱਲ ਹੈ। ਸਰਦੀਆਂ ਦੇ ਦਿਨ ਸਨ, ਸਤਿਗੁਰੂ ਗੰਗਾ ਇਸ਼ਨਾਨ ਕਰਕੇ ਧੁੱਪ ਦੇ ਉੱਤੇ ਬੈਠੇ, ਐਨ ਚਰਨਾਂ ਨੂੰ ਪਸਾਰ ਕੇ। ਚੋਟੀ ਦਾ ਹਰਿਦੁਆਰ ਦਾ ਪਿਰੋਹਤ ਬ੍ਰਾਹਮਣ, ਜੋ ਸਾਰੇ ਬ੍ਰਾਹਮਣਾਂ ਦਾ ਮੁਖੀ ਸੀ ਔਰ ਬੜਾ ਵਿਦਵਾਨ ਸਿਆਣਾ, ਉਹ ਜਿਉਂ ਦੇਖਦਾ ਹੈ ਪਦਮ, ਚਰਨਾਂ ਵਿੱਚ ਪਦਮ, ਉਹਨੇ ਪੈਰਾਂ 'ਤੇ ਮੱਥਾ ਟੇਕ ਦਿੱਤਾ। ਗੁਰੂ ਅਮਰਦਾਸ ਕਹਿਣ ਲੱਗੇ, ਤੂੰ ਬ੍ਰਾਹਮਣ ਹੈ ਤੇ ਮੈਂ ਤੇ ਭੱਲਾ ਖੱਤਰੀ ਹਾਂ, ਤੂੰ ਬ੍ਰਾਹਮਣ ਹੋ ਕੇ ਮੈਨੂੰ ਕਿਉਂ ਮੱਥਾ ਟੇਕਿਆ, ਮੈਂ ਤੇ ਯਾਤਰੀ ਹਾਂ। ਹੱਥ ਜੋੜ ਕੇ ਬ੍ਰਾਹਮਣ ਕਹਿੰਦਾ, ਮਹਾਰਾਜ ਤੁਸੀਂ ਵਕਤ ਦੇ ਅਵਤਾਰੀ ਪੁਰਸ਼ ਹੋ, ਤੁਸੀਂ ਕੋਈ ਪੂਰਨ ਪੁਰਖ ਹੋ, ਤੁਹਾਡੇ ਚਰਨਾਂ 'ਚ ਪਦਮ ਹੈ, ਮੈਂ ਵੇਖਿਆ ਤੁਹਾਡੇ ਚਰਨਾਂ 'ਚ ਪਦਮ ਹੈ। ਔਰ ਬ੍ਰਾਹਮਣ ਨੇ ਫਿਰ ਮੱਥਾ ਟੇਕ ਦਿੱਤਾ, ਉਹ ਚਰਨਾਂ ਨੂੰ ਚੁੰਮ ਲਿਆ, ਫਿਰ ਮੱਥਾ ਟੇਕਿਆ, पदम है। सतगुरु कहन लगे तू जाने मैं यात्री हाँ। उस ब्राह्मण ने कहा महाराज ये बीज पिया है किसी दिन वृक्ष बनेगा, थोड़े संस्कार थानू रब ने चुने है, थानू परमात्मा ने चुने है अपनी गल कहन लई, अपना कोई संदेशा पहुंचाने लई थोड़े चरणा च पदम है। और इस ब्राह्मण ने कहते ने जिस दिन गुरु अमरदास जी महाराज सिंघासन पर बैठे ने तो चरणा च पहुंच गया, सीधा पहुंच गया, सतगुरु ने भी पहचान लिया वो ही है। कुछ दिन सेवा करता रहा तो सतगुरु ने बुला लिया, पुरखा आया है बड़ी दूरों हरिद्वार तो, तेन हूँ 5-7 महीने भी हो गए इतने सेवा कर दें, विद्वान भी तू बना है भजन भी करना है, चल तेरी कोई कामना तो जरूर आनी है, मंग लै कुछ पूरी कर दे, ब्राह्मण है तू। भाई साहब भाई संतोख सिंह जी लिखते हैं हाथ जोड़ के ब्राह्मण कह लगा हे गुरुदेव जो धन देवो नाम न देवो नाम बिहोन जन जमपुर जाए है, जो नाम देवो धन न देवो धन बिहोन जगत ना सुहाए है। जे तू मेरी झोली च धन पा देने ते नाम दी झलक ना देने ते बंदा जमा दी मार सहारदा परलोक बिगड़ जांदा है, ते जे तू नाम दी कणी ए छू मैनू दे देने ते मेरी झोली च धन ना पावे ते संसार नहीं चंगा लगता लोक बिगड़दा है। गुरु अमरदास तेजो के नंदन मेरे दोनों निर्मल पंथ चला है। सतगुरु ने कुछ ऐसी मेहर की दृष्टि नाल देखिया उदी रसना प्रभु का नाम जपन लग पे, झोली सोने चांदी नाल भर दिती जा, कहिंदा मेरे दोवें लोग सुहेले कर दिते धन गुरु अमरदास ने। खैर मुख्तसर मैं अर्ज करा चरणा च पदम सी, हुण मैं अर्ज करा फुने छंद चो एक छंद गुरु अर्जन देव जी का, बस 5-1 मिनटां समाप्ति। गुरु अर्जन देव जी महाराज कहते मेरे हाथ पदम आंगन सुख बासना, जिन्होंने कभी सिलसिलावार बाणी पढ़ी छंद सामने आया होना है, यह छंद गुरु अर्जन देव जी का। मेरे हाथ पदम आंगन सुख बासना, मेरे हाथ दे पदम, यह दूजे तीजे चौथे पंजवें की गल नहीं, सतगुरु अपनी गल पे करते क्योंकि लफ्ज है मेरे तेरे नहीं खुले नहीं। मेरे हाथ पदम आंगन सुख बासना सखी मेरो कंठ रतन पेख दुख नासना, मेरे हाथ दे पदम इतिहास दे पढ़न नू नहीं मिलता कि गुरु अर्जन देव जी महाराज के हाथ दे परम पदम सी, इतिहास दे किधरे जिक्र नहीं। गुरबाणी कसम दी बाणी ये ब्रह्म ज्ञान सतगुरु का छंद कहते ने मेरे हाथ दे पदम, मेरे हाथ पदम आंगन सुख बासना, मेरे हिरदे दी सेजा दे सुख ही सुख है, और कंठ दे परमात्मा का नाम रूपी रतन है, सखी मेरो कंठ रतन पेक दुख नासना। ए पदम भिरगू वाला पदम नहीं जो भिरगू कहता है, गुरबाणी एक होर पदम नु मनदी है, वह मैं थोड़े सामने रखा। जब कोई नाम जपदा है तो जपद्या जपद्या नाम अगर प्रगट हो गया है तो हत्थां विच बरकत आ जांदियां, कदमां विच क्रांति आ जांदी है, बोलां विच सते आ जांदी है। ऐसे हथ जे मिट्टी नूं छूणगे तो सोना बन जाणगे, बिगड़दे हुए कम नूं छूणगे तामीर हो जाएगा। प्राचीन जमाने च इस तरह के हथ लभे जाते सन, कोई पुल बनाना है, कोई सड़क बनानी है, कोई धार्मिक मंदिर बनाना है या अपना घर बनाना है, भाई नहीं पत्थर उस तो रखवाइए जिसके हथां च बरकत है। तो हुण तो इहोजिहां दे कम्मां लई लोग बेबरकती हथ लभदे ने, खास करके राजनीतिक साडे देश च मैं देखे सड़क का उद्घाटन कराते हैं, पुलों का उद्घाटन कराते हैं, किसी बिल्डिंग का नहीं पत्थर रखाते हैं, वह पत्थर ही रहा है जो है रख जाते हैं, बाकी कख नहीं आता, कुछ भी नहीं आता, वह पत्थर ही रहा रह जाता है। बेबरकते हथ हथां च कुछ भी नहीं। सतगुर आप कहते हैं जिसके कंठ दे प्रभु का नाम ने हिरदे दे चानना ने उसके हथ कितने बरकती ने। गुरु अर्जन देव जी महाराज दे वाग जे ओ कंचन नू हथ लावे खेऊ से तीर अल गया, सोने नू हथ लाएगा मिट्टी हो जाएगा, بندے ہوئے کام نو ہاتھ لائے گا بگڑ جائے گا. چلدے وحیر دی اگوائی کرے گا روک کھڑی ہو جائے گی. یہ قدم کچھ بھی نہیں, یہ ہاتھوں کے کچھ بھی نہیں, یہ بولوں کے کچھ بھی نہیں. میں اکثر عرض کرتا پیا کئی دنوں تو اور کئی تھاواں تے, سکھاں کول شریرک شکتی ہے, سکھاں کول آرتھک شکتی بھی ہے, سکھاں کول اس وقت دماغی شکتی بھی ہے, سکھاں کول اس وقت روحانی شکتی نہیں ہے, ادھیاتمک بل نہیں ہے. اور کچھ کم ایسے ہوندے نے شریرک شکتی نال ہوندے نے, کچھ کم ایسے ہوندے نے دماغی شکتی نال ہوندے نے, کچھ کم ایسے ہوندے نے پیسے نال ہوندے نے آرتھک شکتی نال ہوندے نے, پر کچھ کم ایسے نے انہاں شکتیاں نال نہیں ہوندے روحانی شکتی نال ہوندے. وہ ادھیاتمک بل چاہیے, وہ روحانی شکتی چاہیے. محنت نال دھن ملتا ہے, چنگا بھوجن چھک کے ایکسرسائز کر کے شریر نو شکتی ملتی ہے. طرح طرح کے دھرم گرنتھاں تے ہور پوتھیاں دا ادھیئن کردیا دماغی شکتی ودھتی ہے, پرماتما دا نام جپدیا روحانی شکتی ودھتی ہے. یہ شکتی نہیں ہے, اس دی کمی, یہ گھاٹ ہے. یہ پدم جو گرو ارجن دیو جی مہاراج کہہ رہے ہیں کہ وہ ہے نام جپدیاں جپدیاں جب نام کنٹھ دے وس جاتا ہے, ہردے وس جاتا ہے, ہاتھ دے برکت آ جاندیاں نے. پدم میرے ہاتھ پدم آنگن سکھ باسنا, سخی میرو کنٹھ رتن پیک دکھ ناسنا. ایک منٹ ہور آپ جی دلواں بھٹ گرو امرداس جی مہاراج کی مہما کردیا ہے, بھٹاں دا سوئی ہے گرو گرنتھ صاحب جی مہاراج کی بانی. پٹ کہندے نے ہے گرو امرداس بارج کر داہنے, سدھ سن مکھ مکھ جو ہے رد بسے باوانگ جو تین لوکانتر مو ہے. ہے گرو امرداس تھوڑا جڑا دہنا ہاتھ ہے یہ بارج ہے, کمل ہے, پدم ہے. میں ہمیں عرض کیتی ہے پدم دے انیکاں نام نے, پدم نو بارج کہندے نے, پدم نو سورب کہندے نے, پدم نو کنج کہندے نے, پدم نو کمل کہندے نے, اور اس تو علاوہ انیکاں نام میں شبد کوش دے اس کمل پھل دے پڑے بہت سارے نام. اتھے بارج شبد ورتے پے نے بٹ بارج کر داہنے, تھوڑا جڑا دہنا ہاتھ ہے ہے گرو امرداس وہ پدم ہے. اتہاس کہندا ہے چرنا چ پدم سی ہاتھاں چ نہیں سی. ایتھے ہن گل سپشٹ ہو جائے گی. اتہاس دے چ یہ ہے کہ ستگرو دا جڑا سجا چرن سی پدم اس دے سی, براہمن نے اتھے ہی لکھیا سی ہریدوار دے چ, اور انہیں متھا ٹیکیا سی. پر پٹ پے کہندے نے ہے گرو امرداس جو تھوڑا دہنا ہاتھ ہے یہ پدم ہے. جو اتہاس دے چ لکھیا ہے کہ دہنے پیر وچ پدم سی, یہ بھرگو والا پدم ہے جو بھرگو رشی کہندا ہے. اور جو بھٹ کہہ رہے ہیں یہ دہنے ہاتھ وچ پدم ہے, یہ وہ پدم ہے جس نو گربانی منتی ہے, جس نو گرو نانک دے سدھانتک نقطے منتے ہیں کہ جو نام جپتا ہے ہاتھوں چ برکت آن گیا, جو نام جپتا ہے بولوں کی ستے آئے گی, جو نام جپتا ہے قدموں کی کرانتی آئے گی, لازمی آئے گی. وہ پیر جتھے پہن گے خالی نہیں جان گے, کچھ نہ کچھ کرن گے. وہ ہاتھ جس نو چھوڑ گے کچھ نہ کچھ گل تعمیر ہوے گی, ایویں نہیں. وہ بول کچھ نہ کچھ پلٹا لیا گے, ایویں نہیں. بارج کر داہنے سدھ سن مکھ مکھ جو ہے رد بسے باوانگ جو تین لوکانتر موہے. ہے دھن گرو امرداس تھوڑے دائیں ہاتھ دے بارج ہے, پدم ہے, تھوڑے بائیں ہاتھ دے سدھیاں نے, خالی نہیں ہے ہاتھ. یہ پرانے زمانے جڑی اسیس دیتی جاتی سی نا ہاتھ نال, بھی ہاتھ چ پدم ہے یا ہاتھ چ ردیاں نے برکتاں نے. پٹھ تے ہاتھ رکھو بھائی, سر تے ہاتھ رکھو. ہوں بڑے سنت اسیساں دیندے رہ جاندے ہوندا کھ نہیں, خالی ہاتھ کچھ بھی نہیں, ہتھاں چ کچھ نہیں. ہتھاں چ برکت آندی ہے, پیروں چ بھی برکت. جتھے پیر پہن گے خاک اکسیر بنے گی, خاک دے چ پلٹا آئے گا. خیر مختصر جو ہے میں عرض کراں, پٹ کہندے نے تھوڑا بایاں ہاتھ بھی خالی نہیں, وہدے چ ردیاں نے. ردے بسے اکیو سوئے رس تن ہی جاتوں, تھوڑا مکھڑا منہ رسنا یہ بھی خالی نہیں. اس دے سدھیاں وسدیاں, تسی جو کچھ بولو گے ہو جائے گا. تھوڑے بائیں ہاتھ دے ردیاں, سجے چ پدم, منہ دے چ برکتاں, سدھیاں. بارج کا کر داہنے سدھ سن مکھ مکھ جو ہے رد بسے باوانگ جو تین لوکانتر موہے. یہ سب کچھ کس طرح ہو گیا؟ پٹ کہنے نے ردے بسے اکہو سورس تن ہی جاتو, مکھوں بھگت اچرے امر گر اترنگ راتو. اے گرو امرداس ਤੁਹਾਡੇ ਹਿਰਦੇ ਵਿੱਚ ਉਹ ਇੱਕ ਰਸ ਪਰਮਾਤਮਾ ਜਦੋਂ ਦਾ ਆਣ ਕੇ ਬਿਰਾਜਮਾਨ ਹੋਇਆ ਤੁਹਾਡੇ ਹੱਥ ਵਿੱਚ ਪਦਮ ਬਣ ਗਿਆ, ਤੁਹਾਡੇ ਬਾਹੇ ਹੱਥ ਵਿੱਚ ਰਿਧੀਆਂ ਆ ਗਈਆਂ, ਤੁਹਾਡੀ ਰਸਨਾ ਵਿੱਚ ਬਰਕਤ ਆ ਗਈ ਹੈ, ਬੋਲਾਂ ਵਿੱਚ ਸਤਿਆ ਆ ਗਈ ਹੈ, ਬੋਲ ਤੁਹਾਡੇ ਚੱਲਦੇ ਨੇ, ਐਸਾ ਤੁਹਾਡਾ ਜਿਸਮ ਬਦਲ ਗਿਆ, ਸਰੀਰ ਵਿੱਚ ਤਬਦੀਲੀ ਆ ਗਈ ਹੈ। ਭਿਰਗੂ ਕਹਿੰਦਾ ਸੀ ਜਿਸ ਮਨ ਵਿੱਚ ਪਰਮਾਤਮਾ ਵਸੇਗਾ, ਮਨ ਤੇ ਬਦਲੇਗਾ ਤਨ ਵੀ ਬਦਲੇਗਾ, ਕੁਛ ਨਾ ਕੁਛ ਚੱਕਰ ਚੇਨ ਬਦਲਣਗੇ, ਕੁਛ ਨਾ ਕੁਛ ਤਬਦੀਲੀ ਆਵੇਗੀ। ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਰਦੇ ਨੇ, ਮੇਰੇ ਹੱਥ ਪਦਮ ਆਂਗਨ ਸੁਖ ਵਾਸਨਾ। ਕਰਮ ਖੰਡ ਦੇ ਜਦ ਵੀ ਕੋਈ ਪਹੁੰਚਦਾ ਹੈ, ਕੋਈ ਵੀ, ਗੁਰਬਾਣੀ ਕਹਿੰਦੀ ਹੈ ਉਹਦੇ ਬੋਲਾਂ 'ਚ ਸਤਿਆ ਆ ਜਾਂਦੀ ਹੈ, ਉਹਦੇ ਹੱਥਾਂ 'ਚ ਬਰਕਤ ਆ ਜਾਂਦੀ ਹੈ, ਉਹਦੇ ਪੈਰਾਂ 'ਚ ਕ੍ਰਾਂਤੀ ਆ ਜਾਂਦੀ। ਕਰਮ ਖੰਡ ਕੀ ਬਾਣੀ ਜੋਰ ਬਣਤੜ ਬੜੀ ਜ਼ੋਰ ਵਾਲੀ ਹੈ, ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਿਹਾ ਬਰਬੋ। ਉੱਥੇ ਕੋਈ ਪਹੁੰਚਦੇ ਨੇ ਮਹਾਂਬਲੀ, ਕੋਈ ਯੋਧੇ, ਕੋਈ ਸੂਰਮੇ, ਮਨ ਨਾਲ ਲੜਕੇ, ਬੁੱਧ ਨਾਲ ਲੜਕੇ, ਚਿੱਤ ਨਾਲ ਲੜਕੇ, ਆਪਣੇ ਹੰਕਾਰ ਨਾਲ ਲੜਕੇ, ਤੇ ਉਹਨਾਂ ਨੂੰ ਜਿੱਤ ਕੇ ਕੋਈ ਪਹੁੰਚਦੇ ਨੇ ਕਰਮ ਖੰਡ ਦੇ। ਲੜਨਾ ਤੇ ਪਹਿਲੇ ਆਪਣੇ ਆਪ ਨਾਲ ਪੈਂਦਾ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਰਾਜਨੀਤੀ ਖੜੀ ਹੈ ਦੂਜੇ ਨੂੰ ਜਿੱਤਣ ਤੇ, ਧਰਮ ਨੀਤੀ ਖੜੀ ਆਪਣੇ ਆਪ ਨੂੰ ਜਿੱਤਣ ਤੇ, ਜਾਂ ਖੁਦ ਨੂੰ ਜਿੱਤੋ ਜਾਂ ਦੂਜੇ ਨੂੰ ਜਿੱਤੋ। ਜਿੱਤ ਚਾਹੀਦੀ ਹੈ ਭਗਤ ਨੂੰ, ਜਿੱਤ ਚਾਹੀਦੀ ਹੈ ਰਾਜਨੀਤਿਕ ਨੂੰ, ਜਿੱਤ ਚਾਹੀਦੀ ਹੈ ਧਾਰਮਿਕ ਮਨੁੱਖ ਨੂੰ। ਉਹ ਆਪਣੇ ਆਪ ਨੂੰ ਜਿੱਤ ਕੇ ਪਰਮਾਤਮਾ ਦਾ ਸਿੰਘਾਸਨ ਪ੍ਰਾਪਤ ਕਰ ਲੈਂਦਾ। ਆਪ ਤੋਂ ਜਾਏ ਚਜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੇ। ਐਸਾ ਸਿੰਘਾਸਨ ਪ੍ਰਾਪਤ ਹੋਇਆ। ਜੈਸੇ ਕੋਈ ਕਰਮ ਖੰਡ ਵਿੱਚ ਪਹੁੰਚਦਾ ਹੈ, ਹੱਥਾਂ ਵਿੱਚ ਬਰਕਤ, ਕਦਮਾਂ ਵਿੱਚ ਕ੍ਰਾਂਤੀ, ਬੋਲਾਂ ਵਿੱਚ ਸਤਿਆ, ਆਤਮਾ ਵਿੱਚ ਬੜਾ ਬਲ, ਰੂਹਾਨੀ ਸ਼ਕਤੀ, ਜਾਪ ਜਾਰੀ ਹੈ। ਜਪਦਿਆਂ ਹੀ ਜਪਦਿਆਂ ਇੱਕ ਦਿਨ ਐਸਾ ਹੁੰਦਾ ਜੈਸੇ ਨਦੀ ਸਾਗਰ ਵਿੱਚ ਲੀਨ ਹੋ ਗਈ, ਨਦੀ ਖਤਮ ਹੋ ਗਈ, ਬੂੰਦ ਸਮੁੰਦਰ ਵਿੱਚ ਗਿਰ ਗਈ, ਬੂੰਦ ਖੋ ਗਈ। ਇੱਕ ਦਿਨ ਐਸਾ ਹੁੰਦਾ ਮਿਟ ਗਏ, ਹੁਣ ਤੇ ਪਰਮਾਤਮਾ ਹੀ ਪਰਮਾਤਮਾ, ਹੋਰ ਕੁਛ ਨਹੀਂ। ਸੱਚ ਖੰਡ ਵਸੇ ਨਿਰੰਕਾਰ, ਹੁਣ ਤੇ ਨਿਰੰਕਾਰ ਦਾ ਰੂਹ, ਹੁਣ ਰਾਮ ਕਬੀਰੇ ਵੇਦ ਨਾ ਭਾਈ, ਹੁਣ ਨਾਮੇ ਨਾਰਾਇਣ ਨਹੀਂ ਵੇਦ, ਹੁਣ ਕੋਈ ਵੇਦ ਨਹੀਂ ਹੈ, ਹੁਣ ਇੱਕ ਮਿੱਕ, ਹੁਣ ਜੋ ਰਾਮ ਦਾ ਸੁਭਾਅ ਉਹ ਕਬੀਰ ਦਾ ਸੁਭਾਅ ਹੈ, ਹੁਣ ਉਹ ਸੱਚ ਪਰਮਾਤਮਾ ਦਾ ਜੋ ਸੁਭਾਅ ਹੈ ਉਹੀ ਇਸ ਭਗਤ ਦਾ ਸੁਭਾਅ ਹੈ, ਇਹੀ ਗੁਰਸਿੱਖ ਦਾ ਸੁਭਾਅ ਹੋ ਗਿਆ, ਜੋ ਰੱਬ ਦਾ ਸੁਭਾਅ ਹੈ ਉਹੀ ਸਿੱਖ ਦਾ ਸੁਭਾਅ ਹੋ ਗਿਆ, ਇੱਥੇ ਸੱਚ ਦਾ ਰੂਪ ਹੋ ਗਿਆ। ਮੁਖਤਸਰ ਮੈਂ ਛੋਟੇ ਰੂਪ ਵਿੱਚ ਇਹਨਾਂ ਪੰਜਾਂ ਖੰਡਾਂ ਦੀ ਵਿਚਾਰ ਕੀਤੀ ਹੈ। ਪੰਜਵਾਂ ਖੰਡ ਅਕੱਥ ਹੈ, ਉੱਥੇ ਰੱਬ ਦਾ ਰੂਪ ਹੋ ਗਿਆ, ਉੱਥੇ ਪਰਮਾਤਮਾ ਦਾ ਰੂਪ ਹੋ ਗਿਆ, ਉੱਥੇ ਸੱਚ ਦੀ ਮੂਰਤੀ ਹੋ ਗਿਆ, ਉਹ ਤੋਂ ਨਿਰੰਕਾਰ ਵਿੱਚ ਵਸ ਗਿਆ, ਨਿਰੰਕਾਰ ਉਸਦੇ 'ਚ ਵਸ ਗਿਆ, ਬੂੰਦ ਸਾਗਰ ਦੇ ਚਲੀ ਗਈ, ਸਾਗਰ ਬੂੰਦ ਦੇ ਚਲਾ ਗਿਆ, ਬੂੰਦ ਮੈਂ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਅਕੱਥ ਕਥਾ ਗੁਰ ਬਚਨੀ ਆਦਰ। ਹੁਣ ਸਤਿਗੁਰ ਕਹਿੰਦੇ ਗੱਲ ਅਕੱਥ ਹੈ, ਬਿਆਨ ਨਹੀਂ ਕੀਤੀ ਜਾ ਸਕਦੀ, ਤੇ ਜਦ ਗੁਰੂ ਨਾਨਕ ਕਹਿੰਦੇ ਨੇ ਅਕੱਥ ਹੈ ਤਾਂ ਮੈਂ ਕਿੱਥੇ ਕਥਨ ਕਰਾਂ, ਕਿਸ ਤਰ੍ਹਾਂ ਕਰ ਸਕਦਾ, ਨਕੀ ਦੀਆਂ ਜ਼ਬਾਨ ਕੀ ਬਿਆਨ ਕਰੇਗੀ। ਸਤਿਗੁਰ ਕਹਿੰਦੇ ਨੇ ਅਕੱਥ ਬਿਆਨ ਨਹੀਂ ਕੀਤੀ ਜਾ ਸਕਦੀ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਅਕੱਥ ਕਥਾ ਗੁਰ ਬਚਨੀ ਆਦਰ। ਇਹ ਬੂੰਦ ਸਾਗਰ ਦੇ ਸ਼ਰੀਰ ਹੋ ਗਈ, ਸਾਗਰ ਹੋ ਗਈ, ਤੇ ਹੁਣ ਸਾਗਰ ਦੀ ਕੋਈ ਗੱਲ ਕਰੋ ਨਹੀਂ, ਬੂੰਦ ਦੀ ਗੱਲ ਹੋ ਸਕਦੀ ਹੈ। ਬੂੰਦ ਪਹਿਲੇ ਧਰਮ ਖੰਡੀ ਸੀ, ਬੂੰਦ ਬਾਅਦ ਗਿਆਨ ਖੰਡੀ ਹੋ ਗਈ, ਬੂੰਦ ਚੱਲਦੀ ਰਹੀ ਚੱਲਦੀ ਰਹੀ, ਨਦੀ ਦਾ ਪ੍ਰਵਾਹ ਚੱਲਦਾ ਰਿਹਾ, ਬੂੰਦਾਂ ਨੂੰ ਹੋਰ ਬੂੰਦਾਂ ਦਾ ਸਹਾਰਾ ਮਿਲਦਾ ਰਿਹਾ। ਇਹ ਸਰਮਖੰਡ ਤੋਂ ਲੰਘ ਕੇ ਕਰਮਖੰਡ ਵਿੱਚ ਪਹੁੰਚ ਗਈ, ਇਹ ਵਗਦੀ ਹੋਈ ਬੂੰਦ ਹੁਣ ਸਾਗਰ ਵਿੱਚ ਪਹੁੰਚ ਗਈ, ਹੁਣ ਸਾਗਰ ਦੀ ਕੋਈ ਗੱਲ ਨਹੀਂ, ਇਹਦੀ ਕੋਈ ਵਿਆਖਿਆ ਨਹੀਂ, ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ, ਪਰਮਾਤਮਾ ਬਾਰੇ ਕੁਛ ਨਹੀਂ ਕਹਿ ਸਕਦੇ। ਬੂੰਦ ਸਾਗਰ ਹੋ ਗਈ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਹੁਣ ਉਸ ਬੂੰਦ ਨੂੰ ਲੱਭੋਗੇ ਤੇ ਸਾਗਰ ਮਿਲੇਗਾ, ਹੁਣ ਉਹ ਬੂੰਦ ਨਹੀਂ ਹੈ, ਹੁਣ ਉਸ ਕਬੀਰ ਨੂੰ ਲੱਭੋਗੇ ਤੇ ਰਾਮ ਹੀ ਮਿਲੇਗਾ, ਕਬੀਰ ਨਹੀਂ ਰਿਹਾ, ਹੁਣ ਤੇ ਮਿਟ ਗਿਆ। ਇਸ ਤਰ੍ਹਾਂ ਕੋਈ ਸਿੱਖ ਗੁਰੂ ਦੇ ਮਾਰਗ ਤੇ ਚੱਲੇ ਤੇ ਚੱਲਦਿਆਂ ਚੱਲਦਿਆਂ ਇੱਕ ਦਿਨ ਗੁਰੂ ਸਮਾ ਜਾਂਦਾ ਤੇ ਗੁਰੂ ਫਿਰ ਮਾਣ ਨਾਲ ਕਹਿ ਦਿੰਦਾ ਤੇ ਹੁਣ ਮੇਰਾ ਆਪਣਾ ਹੀ ਰੂਪ ਹੋ ਗਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਇਹ ਹੁਣ ਮੇਰੇ 'ਚ ਵਾਸਾ ਕਰਦਾ, ਮੈਂ ਇਹਦੇ 'ਚ ਵਾਸਾ ਕਰਦਾ, ਹੁਣ ਤੇ ਇੱਕਮਿਕ ਹੋ ਗਏ, ਹੁਣ ਤੇ ਭੇਦ ਸਾਰੇ ਦਾ ਸਾਰਾ ਜੋ ਹੈ ਮਿਟ ਗਿਆ। ਇਹ ਇੰਝ ਕਹਿ ਲਓ 8-10 ਹਫ਼ਤਿਆਂ ਦੀ ਕਥਾ ਮੈਂ 7-8 ਦਿਨਾਂ 'ਚ ਤੁਹਾਡੇ ਸਾਹਮਣੇ ਮੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਕਈ ਦਫ਼ਾ ਐਸਾ ਹੁੰਦਾ ਸਮੇਂ ਦੀ ਸਮਾਪਤੀ, ਕਥਨ ਸ਼ਕਤੀ ਦੀ ਸਮਾਪਤੀ, ਕਥਾ ਦੀ ਸਮਾਪਤੀ ਨਹੀਂ ਹੈ, ਇੰਝ ਮੈਂ ਕਹਿ ਦਿਆਂ। ਇੱਥੇ ਮੇਰੇ ਜੈਸੇ ਕਥਾ ਵਾਚ ਕਰੋੜਾਂ ਵੀ ਆਉਣ ਅਤੇ ਕਰੋੜਾਂ ਦਫ਼ਾ ਵੀ ਕਥਾ ਕਰਾਂ, ਯਕੀਨ ਜਾਣੋ ਗੁਰੂ ਨਾਨਕ ਦੀ ਬਾਣੀ ਸਮਾਪਤ ਨਹੀਂ ਹੋ ਸਕਦੀ, ਇਹ ਸਮਾਂ ਸਮਾਪਤ ਹੋ ਜਾਂਦਾ, ਕਥਨ ਸ਼ਕਤੀ ਸਮਾਪਤ ਹੁੰਦੀ ਹੈ, ਗੁਰੂ ਨਾਨਕ ਦੀ ਬਾਣੀ ਦੀ ਕਥਾ ਨਹੀਂ ਸਮਾਪਤ ਹੁੰਦੀ। ਇਹ ਚੱਲਦੀ ਰਹੇਗੀ, ਯੁਗਾਂ ਯੁਗਾਂ ਤੱਕ ਚੱਲਦੀ ਰਹੇਗੀ। ਔਰ ਜੈਸੇ ਵਿਦਵਾਨ ਆਉਂਦੇ ਰਹਿਣਗੇ, ਇਸ ਤੋਂ ਅਗਾਂਹ ਚਲਾਉਂਦੇ ਰਹਿਣਗੇ, ਹੋਰ ਅਗਾਂਹ ਚਲਦੇ ਰਹਿਣਗੇ, ਧਰਤੀ ਹੋਰ ਪਰੇ ਹੋਰ ਹੋਰ ਅੱਗੇ ਤੋਂ ਅੱਗੇ ਜੋ ਹੈ ਦੁਨੀਆ। ਤੇ ਜਿਸ ਦਿਨ ਮੈਂ ਆਇਆ ਸੀ ਇੱਥੋਂ ਦੇ ਮੁੱਖ ਗ੍ਰੰਥੀ ਸਾਹਿਬ ਨੇ, ਮੁਖੀ ਸੱਜਣਾ ਨੇ ਹੁਕਮ ਕੀਤਾ ਸੀ ਕਿ ਕੁਝ ਅਨਮਤੀਆਂ ਦਾ ਬਹੁਤ ਵੱਡਾ ਜ਼ੋਰ ਹੈ ਅਤੇ ਸ਼ਬਦ ਗੁਰੂ ਦੀ ਕੋਈ ਵਿਆਖਿਆ। ਤਾਂ ਮੈਂ ਸੋਚਿਆ ਚਲੋ ਠੀਕ ਹੈ, ਜੈਸੇ ਤੁਹਾਡੀ ਮੰਗ ਹੈ। ਇੰਗਲੈਂਡ ਦੇ ਕੋਈ ਗਾਲਬਨ 13-14 ਸਾਲ ਪਹਿਲੇ, ਕਿਉਂਕਿ 10-12 ਸਾਲ ਤੇ ਦਾਸ ਬਾਹਰ ਆਇਆ ਹੀ ਨਹੀਂ, ਕੁਝ ਹਾਲਾਤ ਇਸ ਢੰਗ ਦੇ ਬਣੇ, ਉਦੋਂ ਸ਼ਬਦ ਗੁਰੂ ਵਿਆਖਿਆਨ ਦਰਬਾਰ ਕੋਈ 5-7 ਸ਼ਹਿਰਾਂ ਦੇ ਸ਼ੁਰੂ ਕੀਤੇ ਸਨ। ਅਤੇ ਕੁਦਰਤੀ ਗੱਲ ਉੱਥੇ ਉਦੋਂ ਉੱਥੇ 5-7 ਵਿਦਵਾਨ ਹੋਰ ਵੀ ਇਕੱਠੇ ਸਨ, ਔਰ ਇਸ ਤਰੀਕੇ ਨਾਲ ਉਹ ਸਮਾਗਮ ਚੱਲਦੇ ਰਹੇ। ਅਦਕੀ ਵੀ ਕੁਝ ਇਸ ਢੰਗ ਦਾ ਉੱਥੇ ਸਮਾਗਮ ਕੀਤਾ ਜਾ ਰਿਹਾ ਅਤੇ 2-4 ਵਿਦਵਾਨ ਉੱਥੇ ਪਹੁੰਚੇ ਵੀ ਹੋਏ ਨੇ ਇਸ ਵਕਤ। ਅਤੇ ਇਹ 2-4 ਸ਼ਹਿਰਾਂ ਵਿੱਚ ਉੱਥੇ ਵੀ ਅਦਕੀ ਇਸ ਤਰ੍ਹਾਂ ਦੇ ਦੀਵਾਨ ਰੱਖਣ ਦਾ ਜੋ ਹੈ ਪ੍ਰੋਗਰਾਮ ਬਣਿਆ ਹੋਇਆ ਹੈ। ਤਾਂ ਗੁਰਮੁਖ ਪਿਆਰੇ ਨੇ ਹੁਕਮ ਕੀਤਾ ਸ਼ਬਦ ਗੁਰੂ ਦੀ ਵਿਚਾਰ। ਤਾਂ ਭਾਵੇਂ ਅੱਜ ਮੈਂ 4-5 ਥਾਵਾਂ 'ਤੇ ਹਾਜ਼ਰੀ ਭਰ ਕੇ ਸਰੀਰ 'ਤੇ ਥੱਕ ਗਿਆ, ਸ਼ਾਮ ਨੂੰ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਰੰਭ ਕਰਾਂਗੇ, ਮੈਂ 6:45 ਵਜੇ ਤੁਹਾਡੇ ਫਿਰ ਜੋ ਹੈ ਚਰਨ ਪਰਸਾਂਗਾ। ਔਰ ਜਿਸ ਢੰਗ ਨਾਲ ਤੁਛ ਬੁੱਧੀ ਅਨੁਸਾਰ ਜੋ ਮੌਜੂਦਾ ਸਾਡੀ ਰਹਿਬਰੀ ਕਰ ਰਹੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੋ ਮੌਜੂਦਾ ਸਾਡੇ ਰਹਿਬਰ ਨੇ, ਜੋ ਧਰਮ ਦੀ ਰਹਿਬਰੀ ਕਰ ਰਹੇ ਨੇ, ਸਮਾਜ ਦੀ ਰਹਿਬਰੀ ਕਰ ਰਹੇ ਨੇ, ਰਾਜਨੀਤੀ ਦੀ ਰਹਿਬਰੀ ਕਰ ਰਹੇ ਨੇ, ਸਾਡੀ ਜ਼ਿੰਦਗੀ ਦੀ ਹਰ ਪਹਿਲੂ ਦੇ ਜੋ ਰਹਿਬਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਉਹਨਾਂ ਦੀ ਹਜ਼ੂਰੀ ਵਿੱਚ ਉਹਨਾਂ ਦੀ ਗੱਲ ਕਰਨੀ ਹੈ ਤਾਂ ਔਖੀ, ਪਰ ਸਤਿਗੁਰ ਆਪ ਸਮਰੱਥਾ ਦੇਣਗੇ। ਪ੍ਰਾਰਥਨਾ ਹੈ ਤਾਂ ਕਿ ਮੈਂ ਉਹਨਾਂ ਦੀ ਵਿਚਾਰ ਤੁਹਾਡੇ ਸਾਹਮਣੇ ਰੱਖ ਸਕਾਂ। ਰਾਤ ਨੂੰ ਫਿਰ ਤੁਹਾਡੇ ਚਰਨ ਪਰਸਾਂਗੇ। ਫੁੱਲ ਚੁੱਕ ਦੀ ਸ਼ਮਾ, ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਦਾਸ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ।